ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ। ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ, ਮਨ ਤਨ ਸੀਤਲ ਸੁਖੀ ਪਾਇਆ ਪ੍ਰਭ ਧਿਆਵਨ ਜੋਗ। ਰਹਾਉ ਔਖਦ ਅਰਕਾ ਨਾਮ ਹੈ ਜਿਤ ਰੋਗ ਨਾ ਵਿਆਪੈ, ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ। ਹਰ 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 ਜਾਪੀਐ ਅੰਤਰ ਲਿਵਲਾਈ, ਕਿਲ ਵਿਖੇ ਉਤਰ ਹੈ ਸੁਧ ਹੋਏ ਸਾਧੂ ਸਰਣਾਈ। ਸੁਨਤ ਜਪਤ ਅਰ ਨਾਮ ਜਸ ਤਾ ਕੀ ਦੂਰ ਬਲਾਈ, ਮਹਾ ਮੰਤਰ ਨਾਨ ਕਥੈ ਹਰ ਕੇ ਗੁਣ ਗਾਈ। ਸੁਨਤ ਜਪਤ ਅਰ ਨਾਮ ਜਸ ਤਾ ਕੀ ਦੂਰ ਬਲਾਈ, ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ। ਬੰਧਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਬਾਣੀ ਗੁਰੂ ਹੈ ਤੇ ਗੁਰੂ ਬਾਣੀ ਸਰੂਪ ਹਨ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਸਾਡਾ ਗੁਰੂ ਹੈ, ਬਾਣੀ ਦੀ ਵਿਚਾਰ ਕਰਨੀ, ਗੁਰੂ ਦੇ ਨਾਲ ਹੀ ਬਚਨ ਬਿਲਾਸ ਕਰਨੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਦੀ ਮਹਿਮਾ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ, ਨਾਮ ਤੇ ਸਾਧ ਸੰਗਤ ਦੀ ਮਹਿਮਾ ਵੀ ਉਚਾਰਨ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ, ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਵਨ ਜੋਗ। ਰਹਾਉ ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਕਿਉਂ ਪੂਰਾ ਗੁਰੂ ਵੈਦ ਹੈ। ਗੁਰਬਾਣੀ ਦਾ ਕਥਨ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਕਾਟਿਆ ਦੁੱਖ ਰੋਗ। ਗੁਰੂ ਨੇ ਹਉਮੈ ਤੇ ਅਗਿਆਨ ਦਾ ਰੋਗ ਵੀ ਕੱਟ ਦਿੱਤਾ ਤੇ ਉਹਦੇ ਕਾਰਨ ਜੋ ਅਸੀਂ ਜਨਮ ਮਰਨ ਦਾ ਦੁੱਖ ਭੋਗਦੇ ਸਾਂ, ਕਿਉਂਕਿ ਦੁੱਖ ਦਾ ਕਾਰਨ ਰੋਗ ਹੁੰਦਾ, ਗੁਰੂ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ, ਪਹਿਲਾਂ ਹਉਮੈ ਦਾ ਰੋਗ ਕੱਟ ਦਿੱਤਾ ਤੇ ਉਸਦੇ ਨਾਲ ਹੀ ਜਨਮ ਮਰਨ ਦਾ ਦੁੱਖ ਵੀ ਕੱਟਿਆ ਗਿਆ। ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਵਨ ਯੋਗ, ਉਸ ਧਿਆਉਣ ਯੋਗ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਕੇ ਹੁਣ ਸਾਡਾ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਗਿਆ, ਅਤੇ ਨਾਲ ਹੀ ਸੁਖੀ ਪਿਆ, ਸੁਖੀ ਹੋ ਗਿਆ। ਅਥਵਾ ਅਨਵੇਂ ਕਰਕੇ ਵੀ ਪਹਿਲੀ ਅੱਧੀ ਪੰਕਤੀ ਦੀ ਅਰਥ ਲੱਗਦੀ ਹਨ, ਮਨ ਤਨ ਸੀਤਲ ਸੁਖੀ ਪਿਆ, ਮਨ ਸੀਤਲ ਤਨ ਸੁਖੀ ਪਿਆ, ਮਨ ਸਾਡਾ ਠੰਡਾ ਠਾਰ ਹੋ ਗਿਆ ਤੇ ਸਰੀਰ ਸੁਖੀ ਹੋ ਗਿਆ। ਇਹ ਕਿਵੇਂ ਹੋਇਆ? ਗੁਰਪੂਰੇ ਕਿਰਪਾ ਕਰੀ, ਪੂਰੇ ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ ਤੇ ਅਸੀਂ ਧਿਆਨ ਯੋਗ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਕੇ ਹਉਮੈ ਦੇ ਰੋਗ ਤੇ ਜਨਮ ਮਰਨ ਦੇ ਦੁੱਖ ਨੂੰ ਕੱਟਿਆ ਹੈ ਤੇ ਇਸ ਤਰ੍ਹਾਂ ਸਾਡਾ ਮਨ ਵੀ ਸੀਤਲ ਤੇ ਤਨ ਵੀ ਸੁਖੀ ਹੋ ਗਿਆ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪ੍ਰਭ ਹੋਆ ਕਿਰਪਾਲ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਦਿਆਲ ਹੋਇਆ, ਸਾਡੇ ਤੇ ਮਿਹਰਬਾਨ ਹੋਇਆ। ਬੰਧਨ ਕਾਟੇ ਆਪ ਪ੍ਰਭ, ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਸਾਡੇ ਸਾਰੇ ਬੰਧਨ ਕੱਟ ਦਿੱਤੇ। ਬੰਧਨ ਕਿਹੜੇ ਸਨ? ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ, ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ, ਮੋਹ ਮਮਤਾ ਦੇ ਸਾਰੇ ਬੰਧਨ ਉਸ ਵਾਹਿਗੁਰੂ ਪਰਮੇਸ਼ਰ ਨੇ ਕੱਟ ਦਿੱਤੇ ਹਨ।
ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੀਨ ਦਿਆਲ ਪ੍ਰਭ ਪਾਰ ਬ੍ਰਹਮ, ਉਹ ਅਕਾਲ ਪੁਰਖ ਵਾਹਿਗੁਰੂ ਦੀਨਾਂ ਤੇ, ਗਰੀਬਾਂ ਤੇ, ਨਿਮਾਣਿਆਂ ਤੇ ਮਿਹਰ ਕਰਨ ਵਾਲਾ ਹੈ। ਤੇ ਫਿਰ ਉਹ ਪ੍ਰਭ ਦਾ ਅਰਥ ਉਹ ਸਮਰੱਥ ਹੈ, ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਤਾਂ ਕਿ ਨਦਰ ਨਿਹਾਰ, ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਇਹ ਦਾਸ ਨਿਹਾਲ ਹੋ ਗਿਆ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕੀਤੀ, ਜਿਸ ਦਾ ਸਦਕਾ ਨਿਹਾਲ ਦਾ ਅਰਥ ਹੈ, ਮੈਂ ਹੁਣ ਰੋਗ ਰਹਿਤ, ਨਿਹਾਲ, ਦੁੱਖ ਤੋਂ ਰਹਿਤ ਤੇ ਕਿਰਤ ਕਿਰਤ ਤੇ ਮੈਂ ਆਨੰਦਿਤ ਹੋ ਗਿਆ ਹਾਂ।
ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ।
ਸਾਡੇ ਤੇ ਪੂਰੇ ਗੁਰੂ ਨੇ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਕਾਟਿਆ ਦੁੱਖ ਰੋਗ, ਸਾਡਾ ਹਉਮੈ ਦਾ ਰੋਗ ਤੇ ਜਨਮ ਮਰਨ ਦਾ ਦੁੱਖ ਵੀ ਕੱਟ ਦਿੱਤਾ ਹੈ।
ਮਨ ਤਨ ਸੀਤਲ ਸੁਖੀ ਪਾਇਆ ਪ੍ਰਭ ਧਿਆਵਨ ਯੋਗ।
ਉਸ ਧਿਆਉਣ ਯੋਗ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਕੇ ਸਾਡਾ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਗਿਆ ਤੇ ਸੁਖੀ ਹੋ ਗਿਆ, ਅਥਵਾ ਮਨ ਸੀਤਲ ਤੇ ਸਰੀਰ ਸੁਖੀ ਹੋ ਗਿਆ ਹੈ। ਉਸ ਤੇ ਆਉਣ ਯੋਗ ਵਾਹਿਗੁਰੂ ਨੂੰ ਧਿਆ ਕੇ
ਰਹਾਉ, ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਉਮੈ ਦੇ ਰੋਗ ਨੂੰ ਦੂਰ ਕਰਨ ਵਾਸਤੇ ਕਿਹੜੀ ਦਵਾਈ ਹੈ? ਤਾਂ ਸਤਿਗੁਰੂ ਇਹਦਾ ਅੱਗੇ ਸਮਾਧਾਨ ਕਰਦੇ ਹਨ, ਔਖਦ ਹਰ ਕਾ ਨਾਮ ਹੈ, ਗੁਰਮੁਖੋ ਸਾਰੇ ਰੋਗਾਂ ਦੀ ਦਵਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ, ਸਾਰੇ ਰੋਗਾਂ ਦੀ ਦਵਾਈ ਵਾਹਿਗੁਰੂ ਦਾ ਨਾਮ ਹੈ। ਜਿਤ ਰੋਗ ਨਾ ਵਿਆਪੈ, ਜਿਸ ਨੂੰ ਵਰਤਨ ਦੇ ਨਾਲ ਇਸ ਮਨੁੱਖ ਨੂੰ ਕੋਈ ਵੀ ਰੋਗ ਨਹੀਂ ਵਿਆਪ ਸਕਦਾ।
ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ।
ਉਹ ਸਾਧ ਸੰਗਤ ਦੇ ਵਿੱਚ ਜਾ ਕੇ ਜਿਸ ਦਾ ਮਨ ਤੇ ਤਨ ਕਰਕੇ ਵਾਹਿਗੁਰੂ ਦੇ ਨਾਮ ਦੇ ਨਾਲ ਹਿਤੈ ਦਾ ਅਰਥ ਪ੍ਰੇਮ ਲੱਗ ਜਾਂਦਾ ਹੈ, ਫਿਰ ਦੁਖ ਨਾ ਜਾਪੈ, ਉਹਨੂੰ ਫਿਰ ਕੋਈ ਦੁੱਖ ਨਹੀਂ ਅਨੁਭਵ ਹੁੰਦਾ। ਪਾਵੋ ਸਾਰੇ ਦੁੱਖਾਂ ਤੋਂ ਬਚ ਜਾਂਦਾ ਹੈ।
ਹਰ 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 ਜਾਪੀਐ ਅੰਤਰ ਲਿਵ ਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਵਾਹਿਗੁਰੂ ਦਾ ਨਾਮ ਕਿਵੇਂ ਜਪਣਾ ਚਾਹੀਦਾ, ਤਾਂ ਹਜ਼ੂਰ ਫਰਮਾਉਂਦੇ ਹਨ ਹਰ 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 ਜਾਪੀਐ ਅੰਤਰ ਲਿਵ ਲਾਈ। ਆਪਣੇ ਅੰਦਰੋਂ ਲਿਵ ਲਾ ਕੇ ਆਪਣੀ ਚਿਤ ਬਿਰਤੀ ਨੂੰ ਪ੍ਰਭੂ ਚਰਨਾਂ ਵਿੱਚ ਜੋੜ ਕੇ ਹਰ 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 ਜਾਪੀਐ ਰਸਨਾ ਕਰਕੇ ਵੀ ਬੈਖਰੀ ਬਾਣੀ ਦੁਆਰਾ ਤੇ ਮਧਮਾ ਬਾਣੀ ਦੁਆਰਾ, ਪਸੰਤੀ ਬਾਣੀ ਦੁਆਰਾ ਤੇ ਪਰਾ ਬਾਣੀ ਦੁਆਰਾ ਚਾਰ ਬਾਣੀਆਂ ਨੇ ਹਰ 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 ਜਾਪੀਐ। ਚਾਰ ਬਾਣੀਆਂ ਦੁਆਰਾ ਵਾਹਿਗੁਰੂ 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 ਨਾਮ ਜਪਣਾ ਚਾਹੀਦਾ ਹੈ, ਤੇ ਸ਼ਰਤ ਇਹ ਹੈ ਅੰਦਰੋਂ ਲਿਵ ਲਾ ਕੇ। ਮਨ ਤਾਂ ਨਾਮ ਜਪਹੋ ਲਿਵ ਲਾਏ, ਦੁੱਖ ਦਰਦ ਮਨ ਤੇ ਪਾਓ ਜਾਏ। ਜਦੋਂ ਅੰਦਰੋਂ ਲਿਵ ਲਾ ਕੇ ਵਾਹਿਗੁਰੂ ਦਾ ਨਾਮ ਜਪਾਂਗੇ ਤੇ ਫੇਰ ਹੀ ਉਸ ਨਾਮ ਦਾ ਸਹੀ ਫਲ ਸਾਨੂੰ ਪ੍ਰਾਪਤ ਹੋ ਸਕਦਾ ਹੈ।
ਕਿਲਵਿਕ ਉਤਰ ਹੈ ਸੁਧ ਹੋਏ ਸਾਧੂ ਸਰਣਾਈ।
ਫਿਰ ਉਹਦਾ ਫਲ ਕੀ ਹੈ, ਤਾਂ ਹਜ਼ੂਰ ਕਹਿੰਦੇ ਨੇ ਕਿਲਵਿਖ ਉਤਰ ਹੈ ਸੁਧ ਹੋਏ, ਸਾਡੇ ਸਾਰੇ ਵੱਡੇ ਪਾਪ ਬੱਜਰ ਪਾਪ ਲੈ ਜਾਣਗੇ ਤੇ ਸਾਡਾ ਤਨ ਵੀ ਤੇ ਮਨ ਵੀ, ਸਾਡਾ ਹਿਰਦਾ ਸਾਡਾ ਅੰਤਹਕਰਨ ਸ਼ੁੱਧ ਹੋ ਜਾਵੇਗਾ। ਸਾਧੂ ਸਰਨਾਈ, ਪਰ ਇਹ ਨਾਮ ਮਿਲਦਾ ਕਿੱਥੋਂ ਹੈ? ਨਾਮ ਮਿਲਦਾ ਹੈ ਗੁਰੂ ਦੀ ਸ਼ਰਨ ਵਿੱਚੋਂ। ਜਿਵੇਂ ਕੋਈ ਦਵਾਈ ਲੈਣੀ ਹੈ, ਫਿਰ ਉਹ ਕਿਸੇ ਸਿਆਣੇ ਡਾਕਟਰ ਤੋਂ ਹੀ ਲਈ ਜਾਵੇ, ਚੰਗੀ ਗੱਲ ਹੁੰਦੀ ਹੈ। ਇਉਂ ਭਾਈ ਸਤਿਗੁਰੂ ਪੂਰੇ ਵੈਦ ਨੇ, ਉਹਨਾਂ ਦੇ ਕੋਲੋਂ ਹੀ ਨਾਮ ਦਾ ਦਾਰੂ ਪ੍ਰਾਪਤ ਕਰਨਾ ਚਾਹੀਦਾ ਹੈ।
ਸੁਨਤ ਜਪਤ ਯਾਰ ਨਾਮ ਜਸ ਤਾਂ ਕਿ ਦੂਰ ਬਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਸੁਨਤ ਜਪਤ ਹਰ ਨਾਮ ਜਸ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਤੇ ਨਾਲ ਵਾਹਿਗੁਰੂ ਦੇ ਜਸ ਨੂੰ ਸੁਣਦੇ ਹਨ, ਕਿਉਂਕਿ ਨਾਮ ਨੂੰ ਜਪਿਆ ਜਾਂਦਾ, ਕੀਰਤਨ ਨੂੰ ਬੈਠ ਕੇ ਸੁਣਿਆ ਜਾਂਦਾ। ਸੁਨਤ ਜਪਤ ਹਰ ਨਾਮ ਜਸ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਵਾਹਿਗੁਰੂ ਦੇ ਜਸ ਨੂੰ ਸੁਣਦਾ ਹੈ, ਤਾਂ ਕਿ ਦੂਰ ਬੁਲਾਈ, ਉਸ ਦੀਆਂ ਸਾਰੀਆਂ ਬੁਲਾਵਾਂ ਜਹਿਮਤਾਂ ਦੂਰ ਹੋ ਜਾਂਦੀਆਂ ਨੇ। ਬੁਲਾਈ ਤੋਂ ਅਰਥ ਹੈ ਵੀ ਆਮ ਹੀ ਪੰਜਾਬੀ ਦੀ ਗੱਲ ਹੈ, ਪਤਾ ਨਹੀਂ ਇਹ ਮੇਰੇ ਮਗਰ ਕੀ ਬਲਾ ਲੱਗੀ ਹੋਈ ਹੈ। ਕੋਈ ਜਹਿਮਤ ਆ ਜਾਣੀ, ਕੋਈ ਮੁਸੀਬਤ ਆ ਜਾਣੀ, ਕੋਈ ਕਸ਼ਟ ਆ ਜਾਣਾ, ਲਓ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਤੇ ਵਾਹਿਗੁਰੂ ਦਾ ਜਸ ਸੁਣਦਿਆਂ ਹੋਇਆਂ ਉਸ ਦੀਆਂ ਸਾਰੀਆਂ ਬੁਲਾਵਾਂ ਦੂਰ ਹੋ ਜਾਂਦੀਆਂ ਹਨ।
ਮਹਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਮੈਂ ਤੇ ਮਹਾਮੰਤਰ ਕਥਨ ਕਰ ਰਿਹਾ ਹਾਂ। ਮਹਾਮੰਤਰ ਨਾਨਕ ਦੱਸੈ ਕਥੈ, ਇਹ ਦਾਸ ਮਹਾਮੰਤਰ ਕਥਨ ਕਰ ਰਿਹਾ ਹੈ। ਮਹਾਮੰਤਰ ਦਾ ਅਰਥ ਹੈ ਵੱਡਾ ਮੰਤਰ। ਸਭ ਤੋਂ ਵੱਡਾ ਮੰਤਰ ਕਿਹੜਾ ਹੈ? ਉਹ ਗੁਰੂ ਦਾ ਬਖਸ਼ਿਆ ਵਾਹਿਗੁਰੂ ਨਾਮ ਹੀ ਹੈ। ਮਹਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ, ਤੇ ਜਿੱਥੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦਾ ਉਹ ਮਹਾਮੰਤਰ ਉਚਾਰਨ ਕਰ ਰਿਹਾ ਹਾਂ, ਉੱਥੇ ਨਾਲ ਦੀ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾ ਰਿਹਾ ਹਾਂ। ਇਹਦੇ ਉੱਤੇ ਮਹਾਂਪੁਰਖ ਇੱਕ ਵਿਸ਼ੇਸ਼ ਵਿਚਾਰ ਵੀ ਸਰਵਣ ਕਰਾਉਂਦੇ ਸਨ। ਮਹਾਮੰਤਰ ਨਾਨਕ ਕਥੈ, ਵੀ ਮਹਾਮੰਤਰ ਕਿਹੜਾ ਹੋਇਆ? ਮਹਾਮੰਤਰ, ਮਹਾਂ ਦਾ ਅਰਥ ਹੈ ਵੱਡਾ। ਮਹਾਮੰਤਰ ਦਾ ਅਰਥ ਹੋ ਗਿਆ ਵੱਡਾ ਮੰਤਰ, ਜਾਂ ਮਹਾਮੰਤਰ ਦਾ ਅਰਥ ਹੋ ਗਿਆ ਪਰਮ ਮੰਤਰ। ਪਰਮ ਤੇ ਵੱਡਾ ਤੇ ਮਹਾ, ਇਹ ਤਿੰਨੇ ਸ਼ਬਦ ਪਰਿਆਏ ਵਾਚਕ ਹਨ। ਆਮ ਤੌਰ ਤੇ ਸਾਰੇ ਵਿਦਵਾਨਾਂ ਨੇ ਮਹਾਮੰਤਰ ਦਾ ਅਰਥ ਇਹੀ ਕੀਤਾ ਹੈ ਵੀ ਜੋ ਗੁਰੂ ਦਾ ਬਖਸ਼ਿਆ ਹੋਇਆ ਮਹਾਮੰਤਰ ਹੈ, ਪਰਮ ਮੰਤਰ ਹੈ, ਮੈਂ ਉਹਨੂੰ ਕਥਨ ਕਰ ਰਿਹਾ ਹਾਂ। ਪਰ ਉਹ ਮਹਾਮੰਤਰ ਹੈ ਕਿਹੜਾ? ਇਹਦੇ ਬਾਰੇ ਸੰਪਰਦਾਇ ਵਿੱਚ ਮਹਾਂਪੁਰਖ ਇਹ ਵਿਸ਼ੇਸ਼ ਵਿਚਾਰ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਤੇ ਨਾਲ ਸੰਗਤਾਂ ਨੂੰ ਵੀ ਇਹਦੇ ਬਾਰੇ ਪਤਾ ਲੱਗ ਜਾਵੇ ਸਰਵਣ ਕਰਾਉਂਦੇ ਸਨ। ਜਨਮ ਸਾਖੀ ਦੇ ਵਿੱਚ ਚਾਰ ਮੰਤਰਾਂ ਦਾ ਜ਼ਿਕਰ ਆਉਂਦਾ ਹੈ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਇੱਕ ਵੈਰਾਗੀ ਸਾਧੂਆਂ ਦੀ ਜਮਾਤ ਆਈ ਸ਼੍ਰੀ ਕਰਤਾਰਪੁਰ ਸਾਹਿਬ ਅੰਦਰ, ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਉਹਨਾਂ ਦੀ ਸੇਵਾ ਲਈ ਭੇਜਿਆ। ਭਾਈ ਲਹਿਣਾ ਜੀ ਜਦੋਂ ਉਹਨਾਂ ਸਾਧੂਆਂ ਦੀ ਸੇਵਾ ਕਰ ਰਹੇ ਸਨ ਤਾਂ ਉਹਨਾਂ ਵਿੱਚੋਂ ਜਿਹੜਾ ਉਹਨਾਂ ਦਾ ਮੁਖੀ ਸੀ ਸ਼੍ਰੀ ਮਹੰਤ, ਉਸ ਨੇ ਭਾਈ ਲਹਿਣੇ ਨੂੰ ਪੁੱਛਿਆ, ਬਈ ਤੁਹਾਡਾ ਬੀਜ ਮੰਤਰ ਕਿਹੜਾ ਹੈ, ਗੁਰ ਮੰਤਰ ਕਿਹੜਾ ਹੈ, ਮੂਲ ਮੰਤਰ ਕਿਹੜਾ ਹੈ ਤੇ ਮਹਾਂ ਮੰਤਰ ਕਿਹੜਾ ਹੈ, ਇਹ ਕੁਝ ਸਵਾਲ ਕੀਤੇ। ਭਾਈ ਲਹਿਣੇ ਨੂੰ ਜਿੰਨਾ ਪਤਾ ਸੀ ਉਹਨੇ ਉਨਾ ਦੱਸ ਦਿੱਤਾ, ਪਰ ਜਦੋਂ ਮਹਾਂ ਮੰਤਰ ਦੀ ਗੱਲ ਆਈ ਭਾਈ ਲਹਿਣੇ ਨੇ ਆਖਿਆ, ਇਹ ਮੈਂ ਗੁਰੂ ਮਹਾਰਾਜ ਤੋਂ ਪੁੱਛ ਕੇ ਦੱਸਾਂਗਾ। ਜਨਮ ਸਾਖੀ ਵਿੱਚ ਲਿਖਿਆ ਹੋਇਆ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਲਹਿਣੇ ਨੂੰ ਆਖਿਆ, ਭਾਈ ਲਹਿਣਿਆ, ਇੱਕ ਓਅੰਕਾਰ ਬੀਜ ਮੰਤਰ ਹੈ ਅਤੇ ਗੁਰਪ੍ਰਸਾਦ ਤੱਕ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਂਮੰਤਰ ਹੈ ਅਤੇ ਨਾਨਕ ਹੋਸੀ ਪੀ ਸੱਚ ਤੱਕ ਇਹ ਮੂਲ ਮੰਤਰ ਹੈ ਤੇ ਮਾਲਾ ਮੰਤਰ ਉੱਥੇ ਜਪਜੀ ਸਾਹਿਬ ਨੂੰ ਲਿਖਿਆ। ਇਹ ਚਾਰ ਮੰਤਰਾਂ ਦਾ ਜ਼ਿਕਰ ਜਨਮ ਸਾਖੀ ਵਿੱਚ ਆਉਂਦਾ। ਉਸ ਦੇ ਮੁਤਾਬਕ ਮਹਾਂਮੰਤਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਗੁਰਬਾਣੀ ਦੇ ਵਿੱਚ 33 ਵਾਰ ਲਿਖਿਆ ਹੈ ਇਹਨੂੰ ਮਹਾਂਮੰਤਰ ਆਖਿਆ ਜਾਂਦਾ ਹੈ। ਤੇ ਕੁਛ ਅਜੋਕੇ ਜਿਹੜੇ ਕੁਛ ਵਿਦਵਾਨ ਨੇ ਜਾਂ ਕੁਛ ਸੰਸਥਾਵਾਂ ਹਨ ਔਰ ਉਹ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜਿਸ ਨੂੰ ਪੁਰਾਤਨ ਸੰਪਰਦਾਵਾਂ ਮਹਾਂਮੰਤਰ ਆਖਦੀਆਂ ਨੇ ਤੇ ਉਹ ਇਸੇ ਨੂੰ ਮੂਲ ਮੰਤਰ ਆਖਦੇ ਨੇ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ। ਔਰ ਉਹਨਾਂ ਦੇ ਖਿਆਲਾਂ ਦੇ ਮੁਤਾਬਕ ਗੁਰਮੰਤਰ ਤੇ ਮੂਲ ਮੰਤਰ ਹੀ ਦੋ ਹੀ ਸਿੱਖਾਂ ਦੇ ਮੰਤਰ ਨੇ। ਗੁਰਮੰਤਰ ਵਾਹਿਗੁਰੂ ਮੰਤਰ ਹੈ ਤੇ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਇਹ ਕੁਛ ਸੰਸਥਾਵਾਂ ਦੇ ਵਿਚਾਰ ਦਾਸ ਅਰਜ਼ ਕਰ ਰਿਹਾ ਹੈ, ਪਰ ਜਨਮ ਸਾਖੀ ਮੁਤਾਬਕ ਤੇ ਜਿਹੜੀਆਂ ਪ੍ਰਾਚੀਨ ਸੰਪਰਦਾਵਾਂ ਨੇ, ਦਮਦਮੀ ਟਕਸਾਲ ਹੈ, ਸੰਪਰਦਾਇ ਪਿੰਡਰਾ ਹੈ, ਉਹਦੇ ਵਿੱਚ ਮਹਾਂਮੰਤਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਤੇ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦਾ ਸਰੂਪ ਪਰਵਾਨਿਆ ਗਿਆ ਹੈ। ਸੋ ਇੱਥੇ ਮਹਾਂਮੰਤਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸਮਝਣਾ ਹੈ, ਮਹਾਂਮੰਤਰ ਨਾਨਕ ਹੈ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਮੈਂ ਗੁਰੂ ਦਾ ਬਖਸ਼ਿਆ ਹੋਇਆ ਮਹਾਂਮੰਤਰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਕਥਨ ਕਰ ਰਿਹਾ ਹਾਂ, ਹਰ ਕੇ ਗੁਣ ਗਾਈ ਤੇ ਨਾਲ ਵਾਹਿਗੁਰੂ ਦੇ ਗੁਣ ਵੀ ਗਾ ਰਿਹਾ ਹਾਂ। ਇਹਦੇ ਬਾਰੇ ਇਹ ਵੀ ਇੱਕ ਵਿਚਾਰ ਪ੍ਰਚਲਿਤ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੇਈ ਨਦੀ ਵਿੱਚ ਚੁੱਭਾ ਲਾ ਕੇ ਉਸ ਵਾਹਿਗੁਰੂ ਦੇ ਸੱਚਖੰਡ ਵਿੱਚ ਪਧਾਰੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮੂਲ ਮੰਤਰ ਉਸ ਵਾਹਿਗੁਰੂ ਦੇ ਸੱਚਖੰਡ ਤੋਂ ਲਿਆਂਦਾ ਸੀ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਮਿਲਿਆ ਸੀ, ਉਹ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੀ ਮਹਾਂਮੰਤਰ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਨਾਲ ਜਿਹੜੇ ਅੱਗੇ ਜਿਹੜਾ ਜਪ ਤੇ ਸ਼ਲੋਕ ਹੈ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਸ਼ਲੋਕ ਨਾਲ ਜੋੜ ਕੇ ਇਹ ਅੱਗੇ ਗੁਰਸਿੱਖਾਂ ਨੂੰ ਮੂਲ ਮੰਤਰ ਬਖਸ਼ਿਸ਼ ਕੀਤਾ ਸੀ। ਮੂਲ ਮੰਤਰ ਦੇ ਵਿੱਚ ਕਰਤੇ ਦਾ ਨਾਮ ਹੋਣਾ ਵੀ ਜ਼ਰੂਰੀ ਹੈ। ਇਸ ਲਈ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਜਿਹੜਾ ਮਹਾਂਮੰਤਰ ਹੈ ਗੁਰਪ੍ਰਸਾਦ ਉਹਦੇ ਵਿੱਚ ਕਰਤੇ ਦਾ ਨਾਮ ਨਹੀਂ ਹੈ। ਇਸੇ ਲਈ ਕਰਤੇ ਦਾ ਨਾਮ ਹੋਣਾ ਜ਼ਰੂਰੀ ਹੈ। ਜਦੋਂ ਆਪਾਂ ਦੂਜੇ ਹੋਰ ਧਰਮਾਂ ਦੇ ਜਿਹੜੇ ਮੂਲ ਮੰਤਰ ਨੇ ਉਹਨਾਂ ਵੱਲ ਵੀ ਨਿਗਾਹ ਮਾਰਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਇਸ਼ਟ ਨੇ ਉਹਨਾਂ ਦੇ ਕਰਤੇ ਨੇ ਉਹਦਾ ਨਾਮ ਵੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜਿਵੇਂ ਕਿ ਜਿਹੜਾ ਹਿੰਦੂ ਮਤ ਦਾ ਜਿਹੜਾ ਦੁਆਦਸ਼ਾ ਮੰਤਰ ਹੈ ਉਹਦੇ ਵਿੱਚ ਵੀ ਓਮ ਤੇ ਨਾਲ ਸ਼ਿਵ ਦਾ ਨਾਮ ਉਹਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਜਾਂ ਕ੍ਰਿਸ਼ਨ ਕ੍ਰਿਸ਼ਨ ਹਰੇ 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 ਕ੍ਰਿਸ਼ਨ ਕ੍ਰਿਸ਼ਨ ਇਸ ਤਰ੍ਹਾਂ ਉਹ ਆਪਣੇ ਇਸ਼ਟਾਂ ਦੇ ਨਾਮ ਯਾਦ ਕਰਦੇ ਨੇ ਤੇ ਮੁਸਲਮਾਨ ਵੀ ਜਦੋਂ ਕਹਿੰਦੇ ਨੇ ਕੋਈ ਉਹ ਕਲਮਾ ਪੜ੍ਹਦੇ ਨੇ ਉਹਦੇ ਵਿੱਚ ਵੀ ਮੁਹੰਮਦ ਸਾਹਿਬ ਦਾ ਨਾਂ ਵਿੱਚ ਲੈਂਦੇ ਨੇ। ਜਿਹੜਾ ਸਿੱਖਾਂ ਦਾ ਮੂਲ ਮੰਤਰ ਹੈ ਉਹਦੇ ਵਿੱਚ ਗੁਰੂ ਦਾ ਨਾਮ ਵੀ ਆਉਣਾ ਚਾਹੀਦਾ ਹੈ। ਇਸ ਲਈ ਉਹ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਮੰਨਿਆ ਗਿਆ ਹੈ। ਸੋ ਇੱਥੇ ਮਹਾਂਮੰਤਰ ਦੀ ਗੱਲ ਹੈ, ਮਹਾਂਮੰਤਰ ਨਾਨਕ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇਹ ਦਾਸ ਮਹਾਂਮੰਤਰ ਵਰਣਨ ਕਰ ਰਿਹਾ ਹੈ ਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾ ਰਿਹਾ ਹੈ।
ਬਿਲਾਵਲ ਮਹੱਲਾ ਪੰਜਵਾਂ, ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਂਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਉਹਨੂੰ ਕੀ ਲਾਭ ਹੁੰਦੇ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹਨ। ਗੁਰਪੂਰਾ ਜਿਸ ਭੇਟਿਆ ਤਾਂ ਕਹਿ ਸੁਖ ਪਰਵੇਸ਼, ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼। ਰਹਾਉ ਹਜ਼ੂਰ ਫਰਮਾਉਂਦੇ ਹਨ, ਗੁਰਪੂਰਾ ਜਿਸ ਭੇਟਿਆ ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਕਹਿ ਸੁਖ ਪਰਵੇਸ਼, ਫਿਰ ਉਹਦੇ ਜੀਵਨ ਦੇ ਵਿੱਚ ਅਥਵਾ ਉਹਦੇ ਹਿਰਦੇ ਵਿੱਚ ਸੁਖ ਨੇ ਪ੍ਰਵੇਸ਼ ਕਰ ਲਿਆ। ਗੁਰਪੂਰਾ ਜਿਸ ਭੇਟਿਆ ਜਿਸ ਨੂੰ ਪੂਰਾ ਗੁਰੂ ਮਿਲ ਗਿਆ ਉਹਦੇ ਹਿਰਦੇ ਵਿੱਚ ਸੁਖ ਨੇ ਪ੍ਰਵੇਸ਼ ਕਰ ਲਿਆ। ਮਨ ਕੀ ਮਤ ਤਿਆਗੀ ਹੈ ਸੁਣੀਐ ਉਪਦੇਸ਼। ਇਸੇ ਲਈ ਗੁਰਮੁਖੋ, ਤੁਸੀਂ ਜਦੋਂ ਗੁਰੂ ਦੇ ਕੋਲ ਜਾਓ ਉਸ ਵੇਲੇ ਮਨ ਦੀ ਮਤ ਨੂੰ ਛੱਡ ਦੇਣਾ ਚਾਹੀਦਾ ਹੈ। ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ, ਸੁਣੀਐ ਉਪਦੇਸ਼ ਤੇ ਜਾ ਕੇ ਗੁਰੂ ਦਾ ਉਪਦੇਸ਼ ਸੁਣੋ। ਜੇ ਤੁਸੀਂ ਮਨ ਦੀ ਮਤ ਨਹੀਂ ਛੱਡੋਗੇ ਤੇ ਗੁਰੂ ਦਾ ਉਪਦੇਸ਼ ਧਾਰਨ ਨਹੀਂ ਹੋਵੇਗਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਪਹਿਲੀ ਸ਼ਰਤ ਇਹ ਰੱਖੀ ਹੈ ਬਈ ਜਦੋਂ ਤੁਸੀਂ ਗੁਰੂ ਦੇ ਕੋਲ ਜਾਣਾ ਪਹਿਲਾਂ ਮਨ ਦੀ ਮਤ ਛੱਡੋ, ਮਨ ਦੀ ਮਤ ਛੱਡ ਕੇ ਫਿਰ ਗੁਰੂ ਦਾ ਉਪਦੇਸ਼ ਸੁਣੋ, ਫਿਰ ਗੁਰੂ ਦੀ ਮਤ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਂਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਨਿਰਮਲ ਪੈ ਤੋਂ ਭਗਤੀ ਪੈਦਾ ਹੁੰਦੀ ਹੈ। ਨਿਰਮਲ ਪੈ ਤੋਂ ਵਾਹਿਗੁਰੂ ਦੀ ਭਗਤੀ ਜਨਮ ਲੈਂਦੀ ਹੈ, ਅੰਤਰ ਹੋਏ ਸ਼ਾਂਤ। ਤੇ ਜਦੋਂ ਭਗਤੀ ਅੰਦਰ ਪੈਦਾ ਹੋ ਜਾਵੇ ਉਹਦੇ ਨਾਲ ਸਾਡਾ ਅੰਦਰੋਂ ਹਿਰਦਾ ਸ਼ਾਂਤ ਹੋ ਜਾਂਦਾ ਹੈ, ਸੀਤਲ ਹੋ ਜਾਂਦਾ ਹੈ।
ਨਾਮ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਪ੍ਰਾਂਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਭਗਤੀ ਦਾ ਮਤਲਬ ਕੀ ਹੈ? ਵਾਹਿਗੁਰੂ ਦਾ ਨਾਮ ਜਪਣਾ। ਨਾਮ ਜਪਤ ਗੋਵਿੰਦ ਕਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਬਿਨਸੈ ਭ੍ਰਮ ਪ੍ਰਾਂਤ, ਵੀ ਜਿਹੜੀ ਸਾਡੀ ਸਾਰੀ ਭਰਮ ਭ੍ਰਾਂਤੀ ਹੈ ਦੂਰ ਹੋ ਜਾਂਦੀ ਹੈ। ਪੰਜ ਪ੍ਰਕਾਰ ਦਾ ਭਰਮ ਤੇ ਭ੍ਰਾਂਤੀ ਦਾ, ਭਰਮ ਤੇ ਭ੍ਰਾਂਤੀ ਵਿੱਚ ਥੋੜਾ ਜਿਹਾ ਅੰਤਰ ਵਿਦਵਾਨਾਂ ਨੇ ਮੰਨਿਆ ਹੈ। ਬਈ ਭਰਮ ਤੋਂ ਮੁਰਾਦ ਹੈ ਬਈ ਕਿਸੇ ਚੀਜ਼ ਦਾ ਮਨ ਦੇ ਵਿੱਚ ਵਹਿਮ ਪ੍ਰਵੇਸ਼ ਹੋ ਜਾਣਾ, ਤੇ ਭ੍ਰਾਂਤੀ ਜਿਹੜੀ ਦੁਬਧਾ ਵਾਲੀ ਅਵਸਥਾ ਨੂੰ ਕਹਿੰਦੇ ਨੇ, ਉਹਦੇ ਮਨ ਦੇ ਵਿੱਚੋਂ ਭਰਮ ਵੀ ਤੇ ਭ੍ਰਾਂਤੀ ਇਹ ਦੋਵੇਂ ਦੂਰ ਹੋ ਜਾਂਦੇ ਹਨ।
ਗੁਰਪੂਰਾ ਜਿਸ ਭੇਟਿਆ ਤਾਂ ਕਹਿ ਸੁਖ ਪਰਵੇਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਪੂਰਾ ਗੁਰੂ ਮਿਲ ਗਿਆ ਉਹਦੇ ਜੀਵਨ ਦੇ ਵਿੱਚ ਸੁੱਖ ਨੇ ਪ੍ਰਵੇਸ਼ ਕਰ ਲਿਆ ਤੇ ਜਾਂ ਤਾਂ ਕਹਿ ਸੁੱਖ ਪ੍ਰਵੇਸ਼, ਉਹਦਾ ਸੁੱਖ ਦੇ ਵਿੱਚ ਪ੍ਰਵੇਸ਼, ਉਹਦਾ ਸੁੱਖ ਦੇ ਵਿੱਚ ਵਸੇਬਾ ਹੋ ਜਾਂਦਾ ਹੈ।
ਮਨ ਕੀ ਮਤ ਤਿਆਗੀ ਹੈ ਸੁਣਿਐ ਉਪਦੇਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਤਿਗੁਰੂ ਦੇ ਕੋਲ ਜਾਓ ਉੱਥੇ ਮਨ ਦੀ ਮਤ ਛੱਡ ਦੇਣੀ ਚਾਹੀਦੀ ਹੈ ਤੇ ਫੇਰ ਸੰਗਤ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ ਚਾਹੀਦਾ, ਕਿਉਂਕਿ ਇਹ ਇੱਕ ਅਸੂਲ ਹੈ, ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ। ਜੇ ਕਿਸੇ ਭਾਂਡੇ ਵਿੱਚ ਪਹਿਲਾਂ ਹੀ ਕੋਈ ਵਸਤੂ ਭਰੀ ਹੋਈ ਹੈ, ਤੁਸੀਂ ਉਸ ਭਾਂਡੇ ਦੇ ਵਿੱਚ ਹੋਰ ਕੁਝ ਨਹੀਂ ਪਾ ਸਕੋਗੇ। ਜੇ ਤੁਸੀਂ ਉਸ ਭਾਂਡੇ ਵਿੱਚ ਕੋਈ ਹੋਰ ਚੰਗੀ ਵਸਤੂ ਪਾਉਣੀ ਹੈ, ਉਸ ਭਾਂਡੇ ਨੂੰ ਪਹਿਲਾਂ ਖਾਲੀ ਕਰਨਾ ਪਏਗਾ, ਫੇਰ ਹੀ ਉਸ ਭਾਂਡੇ ਵਿੱਚ ਕੋਈ ਹੋਰ ਵਸਤੂ ਪੈ ਸਕਦੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਮਨ ਦੀ ਮਤ ਪਹਿਲਾਂ ਹੀ ਪ੍ਰਵੇਸ਼ ਹੋਈ ਹੋਈ ਹੈ। ਜੇ ਅਸੀਂ ਗੁਰੂ ਦੀ ਮਤ ਨੂੰ ਅੰਦਰ ਧਾਰਨ ਕਰਨਾ ਹੈ ਤੇ ਫਿਰ ਮਨ ਦੀ ਮਤ ਨੂੰ ਛੱਡਣਾ ਹੀ ਪਵੇਗਾ। ਮਨ ਕੀ ਮਤ ਤਿਆਗੀ ਤੇ ਮਨ ਦੀ ਮਤ ਨੂੰ ਛੱਡ ਕੇ ਫਿਰ ਗੁਰੂ ਦਾ ਉਪਦੇਸ਼ ਸੁਣਨਾ ਚਾਹੀਦਾ, ਫਿਰ ਹੀ ਉਹ ਉਪਦੇਸ਼ ਸਾਡੇ ਅੰਦਰ ਵੱਸ ਸਕਦਾ ਹੈ।
ਰਹਾਉ ਸਿਮਰਤ ਸਿਮਰਤ ਸਿਮਰਿਐ ਸੋ ਪੁਰਖ ਦਾਤਾਰ।
ਰਹਾਉ ਵਿਸਰਾਮ ਦੇ ਕੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਉਹ ਜੋ ਅਕਾਲ ਪੁਰਖ ਵਾਹਿਗੁਰੂ ਸਭ ਦਾਤਾ ਬਖਸ਼ਣ ਵਾਲਾ ਦਾਤਾ ਹੈ, ਸਿਮਰਤ ਸਿਮਰਤ ਸਿਮਰੀਏ, ਪਹਿਲਾਂ ਉਸ ਨੂੰ ਰਸਨਾ ਦੁਆਰਾ ਸਿਮਰਨਾ ਚਾਹੀਦਾ ਹੈ ਤੇ ਫਿਰ ਉਸ ਨੂੰ ਸਵਾਸ ਸਵਾਸ ਸਿਮਰਨਾ ਚਾਹੀਦਾ ਹੈ ਤੇ ਫਿਰ ਹਰ ਵੇਲੇ ਅੰਤਰ ਆਤਮਾ ਆਪਣੀ ਸੁਰਤ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਮਨ ਤੇ ਕਬੋ ਨ ਵਿਸਰੈ ਸੋ ਪੁਰਖ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਹ ਅਪਾਰ ਜੋ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਾਡੇ ਮਨ ਤੋਂ ਕਦੇ ਵੀ ਭੁੱਲਦਾ ਨਹੀਂ ਹੈ ਤੇ ਕਦੇ ਵੀ ਸਾਨੂੰ ਭੁੱਲਣਾ ਵੀ ਨਹੀਂ ਚਾਹੀਦਾ।
ਚਰਨ ਕਮਲ ਸਿਉਂ ਰੰਗ ਲਗਾ ਅਚਰਜ ਗੁਰਦੇਵ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਪੰਕਤੀ ਦਾ ਵੀ ਅਨਵੀ ਕਰਕੇ ਅਰਥ ਵਧੇਰੇ ਢੁਕਦਾ ਹੈ। ਚਰਨ ਕਮਲ ਸਿਉਂ ਰੰਗ ਲਗਾ ਅਚਰਜ ਗੁਰਦੇਵ, ਗੁਰਦੇਵ ਦੇ ਚਰਨਾਂ ਕਮਲਾਂ ਦੇ ਨਾਲ ਅਸਚਰਜ ਰੰਗ ਲੱਗਿਆ ਹੈ, ਭਾਵ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਸਾਨੂੰ ਇੱਕ ਬੜਾ ਹੀ ਅਨੋਖਾ, ਬੜਾ ਅਜੀਬ, ਇੱਕ ਬੜਾ ਹੀ ਅਸਚਰਜ ਰੰਗ ਲੱਗ ਗਿਆ ਹੈ, ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਜਾਂਦਾ ਹੈ ਫਿਰ ਉਹਨੂੰ ਇੱਕ ਅਸਚਰਜ ਰੰਗ ਚੜ ਜਾਂਦਾ ਹੈ।
ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ।
ਹੇ ਵਾਹਿਗੁਰੂ ਜੀ, ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ ਉਸੇ ਨੂੰ ਤੁਸੀਂ ਗੁਰੂ ਦੀ ਸੇਵਾ ਦੇ ਵਿੱਚ ਲਾਉਂਦੇ ਹੋ, ਕਿਉਂਕਿ ਗੁਰੂ ਦੀ ਸੇਵਾ ਵੀ ਗੁਰੂ ਦੀ ਮਿਹਰ ਤੋਂ ਬਿਨਾਂ, ਰੱਬੀ ਮਿਹਰ ਤੋਂ ਬਿਨਾਂ ਨਹੀਂ ਹੋ ਸਕਦੀ।
ਨਿਧ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿਧ ਨਿਧਾਨ ਜੋ ਸਾਰੇ ਨਿਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਹੈ, ਅਸੀਂ ਉਹ ਨਾਮ ਦਾ ਅੰਮ੍ਰਿਤ ਰਸ ਪੀਤਾ ਹੈ, ਮਨ ਤਨ ਆਨੰਦ, ਤੇ ਹੁਣ ਸਾਡੇ ਮਨ ਤੇ ਤਨ ਦੇ ਵਿੱਚ ਆਨੰਦ ਪੈਦਾ ਹੋ ਗਿਆ।
ਨਾਨਕ ਕਬਹੁ ਨ ਵਿਸਰੈ ਪ੍ਰਭ ਪਰਮਾਨੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਸਾਨੂੰ ਉਹ ਪਰਮ ਆਨੰਦ ਸਰੂਪ ਵਾਹਿਗੁਰੂ ਕਦੇ ਵੀ ਭੁੱਲਦਾ ਨਹੀਂ ਹੈ, ਕਿਉਂਕਿ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਤੇ ਫਿਰ ਉਹ ਵਾਹਿਗੁਰੂ ਕਦੇ ਵੀ ਭੁੱਲਦਾ ਨਹੀਂ ਹੈ।
ਬਿਲਾਵਲ ਮਹੱਲਾ ਪੰਜਵਾਂ ਤ੍ਰਿਸ਼ਨ ਬੂਜੀ ਮਮਤਾ ਗਈ ਨਾਠੇ ਭੈ ਪਰਮਾ।
ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫੇਰ ਅੱਗੇ ਗੁਰੂ ਦੀ ਹੀ ਮਹਿਮਾ ਉਚਾਰਨ ਕਰਦੇ ਹਨ, ਗੁਰਪੂਰਾ ਆਰਾਧਿਆ ਬਿਨਸੀ ਮੇਰੀ ਪੀਰ, ਤਨ ਮਨ ਸਭ ਸ਼ੀਤਲ ਪਇਆ ਪਾਇਆ ਸੁਖ ਬੀਰ। ਰਹਾਉ ਬੀਰ ਦਾ ਅਰਥ ਹੈ ਵੀਰ, ਪੰਜਾਬੀ ਵਿੱਚ ਬੀਰ ਜਾਂ ਵੀਰ ਭਰਾ ਨੂੰ ਕਹਿੰਦੇ ਨੇ। ਬੀਰ ਦਾ ਅਰਥ ਹੈ ਹੇ ਭਰਾਵਾ, ਗੁਰਪੂਰਾ ਆਰਾਧਿਆ, ਜਿਸਨੇ ਪੂਰੇ ਗੁਰੂ ਨੂੰ ਆਰਾਧਿਆ ਹੈ, ਸਿਮਰਿਆ ਹੈ, ਅਥਵਾ ਮੈਂ ਪੂਰੇ ਗੁਰੂ ਨੂੰ ਆਰਾਧਿਆ ਹੈ। ਬਿਨਸੀ ਮੇਰੀ ਪੀਰ, ਜਿਹੜੀ ਮੇਰੀ ਹਉਮੈ ਦੀ ਪੀੜ ਸੀ, ਮੈਂ ਮੇਰੀ ਦੀ ਪੀੜ ਸੀ ਉਹ ਨਾਸ ਹੋ ਗਈ ਹੈ। ਤਨ ਮਨ ਸਭ ਸ਼ੀਤਲ ਪਿਆ, ਤਨ ਵੀ ਤੇ ਮਨ ਵੀ ਸਭ ਠੰਡਾ ਠਾਰ ਹੋ ਗਿਆ ਹੈ, ਪਾਇਆ ਸੁਖ ਵੀਰ। ਵੀਰ ਹੇ ਭਰਾਵਾ, ਮੈਂ ਸਦੈਵੀ ਸੁਖ ਆਤਮਕ ਸੁਖ ਵੀ ਪ੍ਰਾਪਤ ਕਰ ਲਿਆ ਹੈ। ਇਹ ਪੂਰੇ ਗੁਰੂ ਨੂੰ ਸਿਮਰ ਕੇ ਇਹ ਸਾਰੇ ਲਾਭ ਮੈਨੂੰ ਹਾਸਲ ਹੋਏ ਨੇ, ਤੇ ਹੋਰ ਕੀ ਗੁਰੂ ਦੀ ਕਿਰਪਾ ਦੁਆਰਾ ਲਾਭ ਹੋਏ ਨੇ ਉਹਨਾਂ ਦਾ ਸਤਿਗੁਰੂ ਇਸੇ ਸ਼ਬਦ ਵਿੱਚ ਤੇ ਜ਼ਿਕਰ ਕਰਦੇ ਨੇ। ਸੰਤਾਂ ਪ੍ਰੇਮ ਨਾਲ ਸੁਣੋ।
ਕ੍ਰਿਸ਼ਨ ਬੁਝੀ ਮਮਤਾ ਗਈ, ਨਾਠੇ ਪੈ ਪਰਮਾ।
ਲੋਕ ਗੁਰੂ ਦੀ ਮਿਹਰ ਹੋਈ ਹੈ, ਗੁਰ ਕੀਨੇ ਧਰਮ। ਧਰਮਾਂ ਦਾ ਅਰਥ ਹੈ ਪਰਉਪਕਾਰ। ਇਹ ਗੁਰੂ ਨੇ ਸਾਡੇ ਤੇ ਪਰਉਪਕਾਰ ਕੀਤੇ ਹਨ। ਤ੍ਰਿਸ਼ਨ ਬੁਝੀ ਮਮਤਾ ਗਈ, ਸਾਡੀ ਤ੍ਰਿਸ਼ਨਾ ਦੀ ਅੱਗ ਵੀ ਬੁਝ ਗਈ। ਸਹਿਸ ਕਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜਿੱਥੇ ਤ੍ਰਿਸ਼ਨਾ ਦੀ ਅੱਗ ਬੁਝੀ ਹੈ, ਮਮਤਾ ਗਈ, ਉੱਥੇ ਝੂਠੀ ਮਾਇਆ ਦੀ ਮਮਤਾ ਵੀ ਮੇਰ ਤੇਰ ਵੀ ਚਲੀ ਗਈ। ਨਾਠੇ ਪੈ ਭਰਮਾ ਤੇ ਹਰ ਕਿਸਮ ਦੇ ਡਰ ਤੇ ਸਾਰੇ ਭਰੋਂ ਵੀ ਨਾਸ ਹੋ ਗਏ।
ਥਿਤ ਪਾਈ ਆਨੰਦ ਪਿਆ, ਗੁਰ ਕੀਨੇ ਧਰਮ।
ਥਿਤ ਪਾਈ, ਹੁਣ ਸਾਡੇ ਮਨ ਨੇ ਵੀ ਬਿਸ਼ਰਾਂਤੀ ਹਾਸਲ ਕਰ ਲਈ। ਥਿਤ ਦਾ ਅਰਥ ਹੈ ਇਕਾਗਰਤਾ, ਟਿਕਾ ਦੀ ਅਵਸਥਾ। ਥਿਤ ਪਾਈ, ਹੁਣ ਸਾਡੇ ਮਨ ਨੇ ਆਤਮਕ ਇਕਾਗਰਤਾ ਹਾਸਲ ਕਰ ਲਈ ਤੇ ਆਨੰਦ ਪਿਆ ਤੇ ਸਾਡੇ ਮਨ ਨੂੰ ਆਤਮਕ ਆਨੰਦ ਵੀ ਪ੍ਰਾਪਤ ਹੋ ਗਿਆ। ਗੁਰ ਕੀਨੇ ਧਰਮਾ, ਇਹ ਸਾਰੇ ਗੁਰੂ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਹਨ।
ਗੁਰਪੂਰਾ ਆਰਾਧਿਆ ਬਿਨਸੀ ਮੇਰੀ ਪੀਰ।
ਅਸਾਂ ਪੂਰੇ ਗੁਰੂ ਨੂੰ ਸਿਮਰਿਆ ਹੈ, ਪੂਰੇ ਗੁਰੂ ਨੂੰ ਆਰਾਧਿਆ ਹੈ, ਜਿਸ ਦਾ ਸਦਕਾ ਸਾਡੀ ਜਿਹੜੀ ਹੋਮੈ ਦੀ ਪੀੜ ਚਲੀ ਗਈ ਹੈ, ਨਾਸ ਹੋ ਗਈ ਹੈ।
ਤਨ ਮਨ ਸਭ ਸ਼ੀਤਲ ਪਾਇਆ, ਪਾਇਆ ਸੁਖਬੀਰ।
ਤੇ ਸਾਡਾ ਤਨ ਵੀ ਤੇ ਮਨ ਵੀ ਸਭ ਠੰਡਾ ਠਾਰ ਹੋ ਗਿਆ ਹੈ ਭਰਾਵਾ, ਤੇ ਮੈਂ ਆਤਮਕ ਸੁਖ ਵੀ ਪ੍ਰਾਪਤ ਕਰ ਲਿਆ ਹੈ।
ਰਹਾਉ ਸੋਵਤ ਹਰ ਜਪ ਜਾਗਿਆ, ਪੇਖਿਆ ਬਿਸਮਾਦ।
ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਹੋਰ ਗੁਰੂ ਦੇ ਪਰਉਪਕਾਰ ਚੇਤੇ ਕਰਵਾਉਂਦੇ ਹਨ। ਗੁਰੂ ਦੀ ਮਿਹਰ ਦੇ ਨਾਲ ਮੈਂ ਸੁੱਤਾ ਪਿਆ ਸੀ ਤੇ ਹਰ ਜਪ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਜਾਗ ਪਿਆ ਹਾਂ। ਕਿਉਂਕਿ ਸਾਡਾ ਮਨ, ਭਾਵੇਂ ਅਸੀਂ ਸਰੀਰ ਕਰਕੇ ਜਾਗਦੇ ਵੀ ਹਾਂ, ਪਰ ਮਨ ਸਾਡਾ ਸੁੱਤਾ ਹੀ ਰਹਿੰਦਾ। ਮਨ ਸੋਇਆ ਮਾਇਆ ਬਿਸਮਾਦ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਜ ਰਸਨਾ ਨਾਮ ਉਚਾਰਨੇ। ਸੋਵਤ ਹਰ ਜਪ ਜਾਗਿਆ, ਮੈਂ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਸੀ, ਵਾਹਿਗੁਰੂ ਦਾ ਨਾਮ ਜਪ ਕੇ ਜਾਗ ਉੱਠਿਆ ਹਾਂ। ਤੇ ਜਾ ਕੇ ਕੀ ਵੇਖਿਆ ਹੈ? ਪੇਖਿਆ ਬਿਸਮਾਦ, ਤੇ ਮੈਂ ਉਸ ਵਿਸਮਾਦ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਲਿਆ ਹੈ।
ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ।
ਤੇ ਮੈਂ ਉਸ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀ ਕੇ ਐਨ ਤ੍ਰਿਪਤ ਹੋ ਗਿਆ ਹਾਂ। ਭਾਵ ਇੱਕ ਅੰਮ੍ਰਿਤ ਦਾ ਸੋਮਾ ਸਾਡੇ ਅੰਦਰ ਵੀ ਹੈ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਸ ਨਾਮ ਦੇ ਅੰਮ੍ਰਿਤ ਰਸ ਨੂੰ ਪੀ ਕੇ ਸਾਡਾ ਮਨ ਐਨ ਰੱਜ ਗਿਆ ਹੈ, ਤਾਂ ਕਾ ਅਚਰਜ ਸਵਾਦ। ਤੇ ਉਸ ਵਾਹਿਗੁਰੂ ਦੇ ਨਾਮ ਦਾ ਸਵਾਦ ਬੜਾ ਹੀ ਅਸਚਰਜ ਹੈ, ਬੜਾ ਅਜੀਬ ਹੈ। ਜਿਹਨੂੰ ਇੱਕ ਵਾਰੀ ਉਹ ਨਾਮ ਦਾ ਸਵਾਦ ਆ ਜਾਵੇ ਤੇ ਉਹਨੂੰ ਹੋਰ ਸਾਰੇ ਰਸਾਂ ਕਸਾਂ ਦਾ ਸਵਾਦ ਭੁੱਲ ਜਾਂਦਾ ਹੈ। ਜਿਵੇਂ ਕਿ ਸਤਿਗੁਰੂ ਦੇ ਬਚਨ ਨੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਪਹਿਲਾਂ ਇਹ ਦੁਨਿਆਵੀ ਰਸ ਛੱਡਣੇ ਪੈਂਦੇ ਨੇ। ਦੁਨਿਆਵੀ ਰਸਾਂ ਕਸਾਂ ਨੂੰ ਛੱਡ ਕੇ ਫਿਰ ਉਹ ਨਾਮ ਦਾ ਰਸ ਆਉਂਦਾ ਹੈ। ਜਿਹਨੂੰ ਉਹ ਨਾਮ ਦਾ ਰਸ ਆ ਗਿਆ, ਫਿਰ ਉਹਨੂੰ ਇਹ ਰਸ ਨਹੀਂ ਪਾਉਂਦਾ। ਮਾਇਆ ਦਾ, ਪਦਾਰਥਾਂ ਦਾ, ਵਿਸ਼ਿਆਂ ਦਾ ਰਸ ਉਹਨੂੰ ਪਾਉਂਦਾ ਨਹੀਂ ਹੈ। ਤਾਂ ਕਾ ਅਚਰਜ ਸਵਾਦ, ਉਸ ਵਾਹਿਗੁਰੂ ਦੇ ਨਾਮ ਦਾ ਸਵਾਦ ਬੜਾ ਹੀ ਅਜੀਬ ਹੈ, ਬੜਾ ਅਸਚਰਜ ਹੈ।
ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਵਾਹਿਗੁਰੂ ਦੀ ਮਿਹਰ ਨਾਲ ਆਪ ਮੁਕਤ, ਆਪ ਵੀ ਮੁਕਤ ਹੋ ਗਿਆ ਤੇ ਸੰਗੀ ਵੀ ਉਸਨੇ ਸਾਰੇ ਤਾਰ ਦਿੱਤੇ। ਕੁਲ ਕੁਟੰਬ ਉਧਾਰੇ, ਤੇ ਆਪਣੀਆਂ ਕੁਲਾਂ ਤੇ ਪਰਿਵਾਰ ਦਾ ਵੀ ਉਧਾਰ ਕਰ ਦਿੱਤਾ।
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਦੇਵ ਦੀ ਸੇਵਾ ਸਫਲ ਹੈ, ਪੂਜਨੀਕ ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਨਿਰਮਲ ਦਰਬਾਰੇ ਤੇ ਉਸ ਵਾਹਿਗੁਰੂ ਦੀ ਪਾਈ ਸੇਵਾ ਨਿਰਮਲ ਦਰਬਾਰੇ, ਵੀ ਉਹ ਨਿਰਮਲ ਦਰਬਾਰ ਕੀ ਹੈ? ਜੋ ਵਾਹਿਗੁਰੂ ਦਾ ਪਵਿੱਤਰ ਦਰਬਾਰ ਸੱਚਖੰਡ ਹੈ ਉਹਦੇ ਵਿੱਚ ਪਹੁੰਚਾ ਦਿੰਦੀ ਹੈ। ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁਟਾਈਏ। ਅਥਵਾ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ, ਵੀ ਗੁਰੂ ਮਹਾਰਾਜ ਦੇ ਪਵਿੱਤਰ ਦਰਬਾਰ ਦੇ ਵਿੱਚ ਸਾਧ ਸੰਗਤ ਦੇ ਵਿੱਚ ਆ ਕੇ ਜੋ ਸਤਿਗੁਰੂ ਦੀ ਸੇਵਾ ਕੀਤੀ ਜਾਂਦੀ ਉਹ ਸੇਵਾ ਸਫਲ ਹੁੰਦੀ ਹੈ।
ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ।
ਹੁਣ ਬੜੀ ਨਿਮਰਤਾ ਨਾਲ ਸਤਿਗੁਰੂ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਨੀਚ ਹਾਂ, ਅਨਾਥ ਯਤੀਮ ਵੀ ਹਾਂ, ਬੇਸਹਾਰਾ ਵੀ ਹਾਂ, ਤੇ ਅਜਾਨ ਬਿਲਕੁਲ ਮੈਂ ਨਾਦਾਨ ਹਾਂ, ਨਿਰਗੁਣ ਗੁਣਹੀਨ ਤੇ ਮੈਂ ਨਿਰਗੁਣ ਯਾਰਾ ਤੇ ਚੰਗੇ ਗੁਣਾਂ ਤੋਂ ਵੀ ਸਖਣਾ ਹਾਂ।
ਨਾਨਕੋ ਕਿਰਪਾ ਭਈ ਦਾਸ ਆਪਣਾ ਕੀਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਤੇ ਗੁਰੂ ਪਰਮੇਸ਼ਰ ਦੀ ਮਿਹਰ ਹੋਈ ਹੈ, ਦਾਸ ਆਪਣਾ ਕੀਨ, ਬਈ ਸਾਨੂੰ ਸਤਿਗੁਰੂ ਨੇ ਆਪਣਾ ਦਾਸ ਬਣਾ ਲਿਆ, ਕਿਉਂਕਿ ਵਡਿਆਈ ਗੁਰੂ ਦੀ ਹੋ ਰਹੀ ਹੈ ਨਾ। ਮੈਂ ਤੇ ਨੀਚ ਤੇ ਅਨਾਥ ਬੇਸਹਾਰਾ ਤੇ ਬਿਲਕੁਲ ਅਣਜਾਣ ਸੀ ਤੇ ਨਿਰਗੁਣ ਯਾਰਾ ਗੁਣਾ ਤੋਂ ਵੀ ਹੀਣਾ ਸੀ, ਪਰ ਮੇਰੇ ਤੇ ਗੁਰੂ ਪਰਮੇਸ਼ਰ ਦੀ ਮਿਹਰ ਹੋਈ ਹੈ, ਉਹਨਾਂ ਨੇ ਮੈਨੂੰ ਆਪਣਾ ਦਾਸ ਬਣਾ ਲਿਆ ਹੈ।